ਸਭਾ ਸਰਬ ਕਵੀਨ ਵਿਕੈ ਇਸ ਬਿਦ ਪਯੋ ਸੰਵਾਦ ਤਨ ਤਨ ਸਭੀ ਕੈ ਹਿਰਦੈ ਅਧਿਕ ਐਲਾਦ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ
ਫਤਿਹ। ਗੁਰੂ ਪਾਤਸ਼ਾਹ ਮਿਹਰਬਾਨ, ਜਾਮਾ ਅੰਮ੍ਰਿਤ ਗਿਆਨ ਹੈ, ਮਾਨਕ ਭਗਤੀ ਵੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ, ਬੰਦੋਂ ਕਰ ਅਨੁਰਾਗ, ਸਾਡੇ ਲੋਕ ਪ੍ਰਲੋਕ ਦੇ ਸੁੱਖਾਂ ਦੇ ਦਾਤੇ ਸਤਿਗੁਰੂ, ਦਸਾਂ ਪਾਤਸ਼ਾਹੀਆਂ ਦੀ ਜੋਤ, ਗਰੀਬ ਨੂੰ ਅੱਜ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ, ਜਿਤਨੇ ਵੀ ਗੁਰਸਿੱਖ ਮਾਈ ਭਾਈ ਸਮੇਂ ਅਨੁਸਾਰ ਇਕੱਤਰ ਹੋਏ ਹੋ, ਸਭਨਾਂ ਨੂੰ ਜੀ ਆਇਆ। ਮੇਰੀ ਖੁਸ਼ਕਿਸਮਤੀ ਹੈ ਕਿ ਕੁਝ ਸਮੇਂ ਬਾਅਦ ਅੱਜ ਸ਼ਾਮ ਦੀ ਗੁਰ ਇਤਿਹਾਸ ਦੀ ਵਿਚਾਰ ਕਰਨ ਦੀ ਸੇਵਾ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ। ਪ੍ਰਦੇਸ਼ਾਂ ਵਿੱਚ ਵਿਚਰਦਿਆਂ ਹੋਇਆਂ ਅਜੇ ਆਕਰਸ਼ਣ ਹੁੰਦਾ ਹੈ, ਪਰ ਜਦੋਂ ਕਿਤੇ ਵੀ ਇੱਥੇ ਆਉਣ ਦਾ ਸਬੱਬ ਬਣਦਾ ਹੈ, ਪੰਜਾਬ ਦੇ ਵਿੱਚ ਮੈਂ ਬੰਗਲਾ ਸਾਹਿਬ ਸੇਵਾ ਕਰ ਰਿਹਾ ਹੋਵਾਂ ਜਾਂ ਸ੍ਰੀ ਮੰਜੀ ਸਾਹਿਬ ਦਰਬਾਰ ਸਾਹਿਬ ਸੇਵਾ ਕਰ ਰਹੇ ਹੋਈਏ, ਭਾਵਨਾ ਹੁੰਦੀ ਹੈ ਕਿ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨ ਛੋ ਇਸ ਪਵਿੱਤਰ ਸਥਾਨ ਤੇ ਵੀ ਮੈਂ ਆਪ ਸੰਗਤਾਂ ਦੇ ਦਰਸ਼ਨ ਕਰ ਸਕਾਂ। ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਭਲਕੇ ਸੁਬਾਹ ਵੀ ਆਪਾਂ ਸ਼ਬਦ ਦੀ ਵਿਚਾਰ ਕਰਾਂਗੇ, ਪਰ ਹੁਣ ਵੀ ਗੁਰੂ ਪਾਤਸ਼ਾਹ ਮਹਾਰਾਜ ਜੋ ਕਿਰਪਾ ਕਰਨਗੇ ਵਿਚਾਰਾਂਗੇ। ਮਾਣਯੋਗ ਗਿਆਨੀ ਪ੍ਰਤਪਾਲ ਸਿੰਘ ਜੀ, ਮੇਰੇ ਨੌਜਵਾਨ ਵੀਰ ਜੋ ਮਹਾਨ ਵਿਦਵਾਨ ਨੇ, ਜੋ ਬਹੁਤ ਗੰਭੀਰਤਾ ਦੇ ਵਿੱਚ, ਬੜੇ ਸਹਿਜ ਦੇ ਵਿੱਚ, ਬੜੇ ਪਿਆਰ ਦੇ ਨਾਲ ਰੋਜ਼ ਹੀ ਸੁਬਾਹ ਵੀ ਅਤੇ ਸ਼ਾਮ ਨੂੰ ਵੀ ਹਾਜ਼ਰੀਆਂ ਭਰਿਆ ਕਰਦੇ ਨੇ, ਆਪ ਨਾਲ ਇਤਿਹਾਸ ਦੀ ਚਰਚਾ ਕਰਿਆ ਕਰਦੇ ਨੇ, ਮੈਂ ਉਹਨਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਾਂ। ਜਿਉਂ ਹੀ ਉਹਨਾਂ ਨੂੰ ਪਤਾ ਲੱਗਾ ਮੇਰੇ ਬਾਬਤ, ਤਾਂ ਉਹਨਾਂ ਨੇ ਪਿਆਰ ਕਰਦਿਆਂ ਹੋਇਆਂ, ਸਤਿਕਾਰ ਕਰਦਿਆਂ ਹੋਇਆਂ ਇਹ ਸੇਵਾ ਦਾ ਅਵਸਰ ਬਖਸ਼ਿਆ। ਆਪ ਸਾਰੀਆਂ ਸੰਗਤਾਂ ਜੋ ਖੁਸ਼ਕਿਸਮਤ ਹੋ, ਵਡਭਾਗੀ ਹੋ, ਗੁਰੂ ਪਾਤਸ਼ਾਹ ਜੀ ਦੇ ਚਰਨ ਪਰਸਨ ਵਾਸਤੇ ਰੋਜ਼ ਆਇਆ ਕਰਦੀਆਂ ਹੋ, ਆਪ ਸਾਰਿਆਂ ਨੇ ਜ਼ਰੂਰ ਸਰਵਣ ਕੀਤਾ ਕਿ ਆਨੰਦਪੁਰ ਸਾਹਿਬ ਵਿਖੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਕਿਵੇਂ ਮਹਾਨ ਵਿਦਵਾਨ ਉਮਾਹ ਦੇ ਨਾਲ, ਉਦਮ ਦੇ ਨਾਲ ਪਹੁੰਚ ਰਹੇ ਨੇ। ਸਧਾਰਨ ਵਿਅਕਤੀ, ਸਧਾਰਨ ਸਿੱਖ ਜਿਹੜੇ ਸਤਿਗੁਰਾਂ ਦੇ ਚਰਨਾਂ ਦੇ ਭੌਰੇ ਨੇ, ਔਰ ਬਹੁਤ ਸਾਰੇ ਵਿਦਵਾਨ ਲੋਕ ਜਿਹੜੇ ਵਾਰਤਕ ਦੇ ਵਿੱਚ ਲਿਖਣ ਵਾਲੇ ਜਾਂ ਅਨੁਵਾਦ ਕਰਨ ਵਾਲੇ, ਜਿਹੜੇ ਕਵਿਤਾ ਦੇ ਵਿੱਚ ਲਿਖਣ ਵਾਲੇ ਜਾਂ ਕਵਿਤਾ ਦਾ ਕਵਿਤਾ ਵਿੱਚ ਅਨੁਵਾਦ ਕਰਨ ਵਾਲੇ, ਜਿਹਨਾਂ ਨੂੰ ਕਵੀ ਜਨ ਆਖਿਆ ਜਾਂਦਾ, ਕਵੀ ਸੱਜਣ ਆਖਿਆ ਜਾਂਦਾ, ਐਸੇ ਬਹੁਤ ਸਾਰੇ ਆਏ। ਡਾਕਟਰ ਗੰਡਾ ਸਿੰਘ ਜੀ ਨੇ ਇੱਕ ਦਫਾ ਜ਼ਿਕਰ ਕੀਤਾ ਹੈ, ਮਾਣਯੋਗ ਜੀ ਨੇ, ਉਹ ਕਹਿੰਦੇ ਨੇ ਸਾਰੇ ਹਿੰਦੁਸਤਾਨ ਦੇ ਵਿੱਚ ਕੇਵਲ ਇੱਕ ਅਸਥਾਨ ਸੀ ਸ੍ਰੀ ਆਨੰਦਪੁਰ ਸਾਹਿਬ, ਜਿੱਥੇ ਇੰਨੇ ਭਾਰੀ ਵਿਦਵਾਨਾਂ ਦਾ ਏਡਾ ਵੱਡਾ ਇਕੱਠ ਲਗਾਤਾਰ ਚੱਲਦਾ ਰਿਹਾ, ਲਗਾਤਾਰ, ਇੱਕ ਦਿਨ ਵਾਸਤੇ ਨਹੀਂ, ਇੱਕ ਹਫ਼ਤੇ ਜਾਂ ਮਹੀਨੇ ਵਾਸਤੇ ਨਹੀਂ, ਲਗਾਤਾਰ। ਸਾਡੇ ਸਿੱਖ ਇਤਿਹਾਸ ਦੇ ਵਿੱਚ 52 ਕਵੀਆਂ ਦਾ ਅਕਸਰ ਜ਼ਿਕਰ ਆਉਂਦਾ ਹੈ, ਆਰੰਭ ਤੋਂ ਲੈ ਕੇ ਅਖੀਰ ਤੱਕ, ਆਨੰਦਪੁਰ ਛੱਡਣ ਤੱਕ 52 ਰਹੇ, ਅਤੇ ਕਿਹੜੇ 52 ਰਹੇ, ਕੇਵਲ ਜਿਹੜੇ ਆਏ ਉਹੀ 52 ਅਖੀਰ ਤੱਕ 52 ਰਹੇ, ਕਿ ਵੱਧਦੇ ਘੱਟਦੇ ਵੀ ਰਹੇ, ਕੁਝ ਚਲੇ ਗਏ, ਕੁਝ ਆ ਗਏ, ਕੁਝ ਚਲੇ ਗਏ, ਕੁਝ ਆ ਗਏ। ਅਸੀਂ ਅੰਦਾਜ਼ਾ ਕਰ ਸਕਦੇ ਹਾਂ ਜਿਹਨਾਂ ਕਵੀਆਂ ਦੇ ਵਿੱਚ ਭਾਈ ਸਾਹਿਬ ਭਾਈ ਨੰਦ ਲਾਲ ਜੀ ਵਰਗੇ ਵਿਦਵਾਨ ਸੱਜਣ ਸਨ, ਜਿਨ੍ਹਾਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਪਰਮੇਸ਼ਵਰ ਦਾ ਸਰੂਪ ਨਜ਼ਰ ਆਉਂਦੇ ਸਨ। ਮੈਨੂੰ ਘਟਨਾ ਯਾਦ ਆਈ, ਜਿਵੇਂ ਆਪਾਂ ਸਾਰੇ ਸਨਮੁਖ ਆਉਂਦੇ ਹਾਂ ਅਤੇ ਹਜ਼ੂਰ ਦੇ ਦੀਦਾਰ ਕਰਦੇ ਹਾਂ, ਇੱਕ ਦਿਨ ਭਾਈ ਸਾਹਿਬ ਜੀ ਨੰਦ ਲਾਲ ਜੀ ਆਏ। ਇਹ ਵੇਲਾ ਸੀ ਆਫਟਰਨੂਨ ਦਾ ਟਾਈਮ, ਹੱਥ ਜੋੜ ਕੇ ਨਾ ਸਤਿਗੁਰਾਂ ਦੀ ਦੀਦਾਰ ਕਰਦੇ ਅਤੇ ਕਰਦੇ ਰਹੇ, ਬਾਕੀ ਸੰਗਤਾਂ ਆ ਰਹੀਆਂ ਨੇ, ਮੱਥਾ ਟੇਕ ਕੇ ਕੁਝ ਖੱਬੇ ਬੈਠ ਗਏ, ਕੁਝ ਸੱਜੇ ਬੈਠ ਗਏ। ਸਤਿਗੁਰਾਂ ਨੇ ਭਾਈ ਸਾਹਿਬ ਨੂੰ ਵੀ ਇਸ਼ਾਰਾ ਕੀਤਾ, ਭਾਈ ਸਾਹਿਬ ਬੈਠ ਜਾਓ, ਸੱਜ ਜਾਓ। ਸਤਿਗੁਰੂ ਜੀ ਦਾ ਇਸ਼ਾਰਾ ਪਾ ਕੇ ਭਾਈ ਸਾਹਿਬ ਮੁਸਕਰਾਉਂਦੇ ਹੋਏ ਆਖਿਆ ਸੁਭਾਨ ਅੱਲਾ ਤੇ ਬੈਠ ਗਏ। ਜਿਸ ਵੇਲੇ ਇਹੋ ਆਖਿਆ ਤੇ ਬੈਠ ਗਏ ਨਾ, ਸਤਿਗੁਰੂ ਮਹਾਰਾਜ ਫਿਰ ਪੁੱਛਦੇ ਨੇ, ਭਾਈ ਜੀ ਕੀ ਵੇਖਿਆ ਤੁਸਾਂ ਨੇ? ਹੁਣ ਉੱਤਰ ਦੇਣ ਵਾਸਤੇ ਮਾਣਯੋਗ ਜੀ ਖੜੇ ਹੋਏ, ਭਾਈ ਨੰਦ ਲਾਲ ਜੀ ਖੜੇ ਹੋ ਕੇ ਨਾ ਤੇ ਨਿਮਰਤਾ ਸਹਿਤ ਵਚਨ ਕਰਦੇ ਨੇ, ਕਹਿੰਦੇ ਨੇ ਸੱਚੇ ਪਾਤਸ਼ਾਹ ਸੰਗਤਾਂ ਆ ਰਹੀਆਂ ਨੇ, ਤੁਹਾਡੇ ਦੀਦਾਰ ਕਰਦਿਆਂ ਹੋਇਆਂ ਕਿਰਤਾਰਥ ਹੋ ਰਹੀਆਂ ਨੇ, ਭਾਵੇਂ ਇਹ ਗੱਲ ਮੇਰੇ ਲਈ ਤਾਂ ਸਦਾ ਹੀ ਬਣੀ ਹੋਈ ਹੈ, ਪਰ ਪਾਤਸ਼ਾਹ ਅੱਜ ਤਾਂ ਕੁਝ ਇਹੋ ਜਿਹੀ ਨਾ ਕਲਾ ਵਾਪਰ ਗਈ, ਜਿਸ ਵੇਲੇ ਮੈਂ ਆਪ ਜੀ ਦੇ ਸਨਮੁਖ ਆਇਆ ਤੇ ਮੈਂ ਤੁਹਾਡੇ ਦੀਦਾਰ, ਕੇਵਲ ਤੁਹਾਡੇ ਦੀਦਾਰ ਨਹੀਂ ਕਰ ਰਿਹਾ ਸਾਂ, ਮੈਂ ਤੁਹਾਡੇ ਦੀਦਾਰਾਂ ਦੇ ਵਿੱਚੋਂ ਮੈਂ ਖੁਦਾ ਦੇ ਦੀਦਾਰ ਕਰ ਰਿਹਾ ਸਾਂ। ਭਾਈ ਸਾਹਿਬ ਜੀ ਨੇ ਜੋ ਕੁਝ ਆਖਿਆ ਉਹਨਾਂ ਨੇ ਲਿਖ ਦਿੱਤਾ ਫਾਰਸੀ ਅੱਖਰਾਂ ਵਿੱਚ, ਕਹਿਣ ਲੱਗੇ ਆਈਨਾ ਏ ਖੁਦਾਏ ਨੁਮਾ ਅਸਤ ਰੂਏ ਤੋ ਦੀਦਾਰ ਹੱਕ ਜੇ ਆਈਨਾ ਰੂਏ ਤੁਮੇ ਕੁਨਤ। ਹੈ ਗੁਰੂ ਕਲਗੀਧਰ ਪਾਤਸ਼ਾਹ, ਆਈਨਾ ਏ ਖੁਦਾਏ ਨੁਮਾ, ਆਈਨਾ ਕਹਿੰਦੇ ਨੇ ਸ਼ੀਸ਼ੇ ਨੂੰ, ਮਿਰਰ, ਖੁਦਾਏ ਨੁਮਾ ਖੁਦਾ ਵੇਖਣ ਵਾਲਾ, ਕੀ ਰੂਏ ਤੋ, ਰੂਏ ਕਹਿੰਦੇ ਨੇ ਚਿਹਰੇ ਨੂੰ, ਮੁਖੜੇ ਨੂੰ, ਉਹ ਮੈਂ ਨਾ ਤੇਰਾ ਤੁਹਾਡਾ। ਹੈ ਗੁਰੂ ਕਲਗੀਧਰ ਪਾਤਸ਼ਾਹ, ਤੁਹਾਡਾ ਮੁਖੜਾ ਜਿਹੜਾ ਹੈ ਇੱਕ ਸ਼ੀਸ਼ਾ ਹੈ, ਐਸਾ ਸ਼ੀਸ਼ਾ ਜਿਸ ਸ਼ੀਸ਼ੇ ਵਿੱਚੋਂ ਖੁਦਾ ਦੇ ਦੀਦਾਰ ਕੀਤੇ ਜਾ ਸਕਦੇ ਨੇ। ਦੀਦਾਰ ਹੱਕ ਜੇ ਆਈਨਾ ਰੂਏ ਤੋਂ ਮੇਹ ਕੁਨਦ। ਅੱਜ ਤਾਂ ਨੰਦ ਲਾਲ ਨੇ ਗੁਰੂ ਕਲਗੀਧਰ ਪਾਤਸ਼ਾਹ ਦੇ ਦੀਦਾਰ ਕਰਦਿਆਂ ਹੋਇਆਂ ਰੱਬ ਦੇ ਦੀਦਾਰ ਕਰਨਾ, ਦੀਦਾਰ ਹੱਕ ਜੇ ਆਈਨਾ ਰੂਏ ਤੋਂ ਮੇਹ ਕੁਨਦ। ਬੈਠ ਗਏ, ਜਿਸ ਕਵੀਆਂ ਦੀ ਸਭਾ ਦੇ ਭਾਈ ਨੰਦ ਲਾਲ ਜੀ ਵਰਗੇ ਸ਼ਿੰਗਾਰ ਸਨ, ਜਿਨ੍ਹਾਂ ਕਵੀਆਂ ਦੀ ਸਭਾ ਦੇ ਵਿੱਚ ਹੰਸ ਰਾਮ ਵਰਗੇ, ਹੰਸ ਰਾਜ ਵਰਗੇ ਕਵੀ ਸਨ, ਜਿਨ੍ਹਾਂ ਕਵੀਆਂ ਦੀ ਸਭਾ ਦੇ ਵਿੱਚ ਐਸੇ ਕਵੀ ਸਨ ਜਿਹੜੇ ਕਹਿੰਦੇ ਸਨ ਔਰਨ ਕੀ ਪਾਤਸ਼ਾਹੀ, ਲੋਗਣ ਕੀ ਪਾਤਸ਼ਾਹੀ, ਪਾਤਸ਼ਾਹ ਪਰ ਸਾਚੀ ਤੇਰੀ ਪਾਤਸ਼ਾਹੀ ਹੈ। ਹੈ ਗੁਰੂ ਕਲਗੀਧਰ ਪਾਤਸ਼ਾਹ, ਜਿਹੜਾ ਜਿਹੜੇ ਦੁਨੀਆਦਾਰ ਪਾਤਸ਼ਾਹ ਨੇ ਉਹ ਤਾਂ ਲੋਕਾਂ ਦੇ ਪਾਤਸ਼ਾਹ ਹੋਇਆ ਕਰਦੇ ਨੇ, ਲੇਕਿਨ ਇੱਕ ਤੁਸੀਂ ਹੋ ਜਿਹੜੇ ਇਹਨਾਂ ਦੁਨੀਆਦਾਰ ਪਾਤਸ਼ਾਹਾਂ ਦੇ ਪਾਤਸ਼ਾਹ ਹੋ। ਦੁਨੀਆਦਾਰੀ ਦਾਣਾ ਦੀ ਪਾਤਸ਼ਾਹੀ ਆਉਣ ਵਾਲੀ ਤੇ ਜਾਣ ਵਾਲੀ, ਇੱਕ ਤੁਹਾਡੀ ਪਾਤਸ਼ਾਹੀ ਜਿਹੜੀ ਸਦਾ ਥਿਰ ਰਹਿਣ ਵਾਲੀ। ਪਰ ਆਪ ਜੀ ਨੇ ਸਰਵਣ ਕੀਤਾ ਕੱਲ ਇੱਕ ਅੰਮ੍ਰਿਤ ਰਾਏ ਨਾਮ ਦੇ ਸੱਜਣ, ਅੰਮ੍ਰਿਤ ਰਾਏ ਨਾਮ ਦੇ ਕਵੀ ਸਤਿਗੁਰਾਂ ਦੇ ਚਰਨਾਂ ਵਿੱਚ ਆਏ, ਔਰ ਹਜ਼ੂਰ ਦੇ ਚਰਨਾਂ ਵਿੱਚ ਆ ਕੇ ਉਹਨਾਂ ਨੇ ਇਹ ਵਚਨ ਸੁਣਾਇਆ, ਜਾਹੀ ਔਰ ਜਾਊਂ ਆਦਰ ਤਹਾਂ ਤੇ ਪਾਊਂ, ਤੇਰੇ ਗੁਣ ਗਾਊਂ ਕੋ ਅਗਾਊਂ ਗਣੇਸ਼ੇਸ਼ ਜੂ। ਦੇਖੋ ਗੱਲ ਕੀ ਕੀਤੀ, ਮਾਣਯੋਗ ਗਿਆਨੀ ਜੀ ਨੇ ਖੂਬ ਅਰਥ ਵਿਚਾਰ ਕੱਲ ਕੀਤੇ ਹੋਣਗੇ ਜ਼ਰੂਰ, ਮੈਂ ਸਾਰੇ ਇਸ ਵਚਨ ਦੇ ਅਰਥ ਸੰਖੇਪ ਰੂਪ 'ਚ ਦੁਹਰਾ ਦਿਆਂ। ਕਹਿੰਦੇ ਨੇ ਐ ਗੁਰੂ ਕਲਗੀ ਕਰ ਪਾਤਸ਼ਾਹ, ਮੈਂ ਅੰਮ੍ਰਿਤ ਰਾਏ ਨਾਮ ਦਾ ਕਵੀ ਤੇ ਤੁਹਾਡੇ ਦਰ ਤੇ ਆਇਆ, ਲੇਕਿਨ ਇੱਥੇ ਆ ਕੇ ਮੈਂ ਇਹ ਵੇਖ ਕੇ ਹੈਰਾਨ ਹੋਇਆ ਕਿ ਅੰਮ੍ਰਿਤ ਰਾਏ ਆਇਆ ਤਾਂ ਸੀ ਗੁਰੂ ਕਲਗੀ ਧਰ ਦੇ ਗੁਣ ਗਾਉਣ ਵਾਸਤੇ, ਪਰ ਇੱਥੇ ਤਾਂ ਮੈਂ ਵੇਖਿਆ ਹੈ ਕਿ ਗੁਰੂ ਕਲਗੀ ਧਰ ਦਾ ਜਸ ਸ਼ੇਸ਼ ਨਾਗ ਪਿਆ ਕਰਦਾ ਹੈ। ਸ਼ੇਸ਼ ਨਾਗ ਜਿਸ ਦੀਆਂ ਹਜ਼ਾਰ ਜੀਵਾਂ ਹਜ਼ਾਰਾਂ ਸਿਰ ਮੰਨੇਗਾ। ਕਹਿਣ ਲੱਗੇ ਮੇਰੇ ਉਸਤਾਦ ਨੇ, ਮੇਰੇ ਗੁਰੂ ਨੇ ਤੁਹਾਡੇ ਚਰਨਾਂ ਵਿੱਚ ਭੇਜਿਆ ਕਿ ਅੰਮ੍ਰਿਤ ਰਾਏ ਤੂੰ ਜਾ ਆਨੰਦਪੁਰ ਸਾਹਿਬ ਗੁਰੂ ਕਾ ਦਰਬਾਰ ਕਵੀਆਂ ਦੀ ਸਭਾ, ਉੱਥੇ ਜਾ ਕੇ ਤੂੰ ਜਸ ਕਰ। ਲੇਕਿਨ ਇਹ ਸੱਚੇ ਪਾਤਸ਼ਾਹ ਮੈਂ ਤੁਹਾਡਾ ਜਸ ਕਰਾਂਗਾ ਤੇ ਕੀ ਕਰਾਂਗਾ, ਤੁਸੀਂ ਮੈਨੂੰ ਆਪਣੇ ਚਰਨਾਂ ਦੀ ਸ਼ਰਨ ਰੱਖ ਲਵੋ, ਇਹ ਮੇਰਾ ਸੁਭਾਗ ਹੋਵੇਗਾ। ਸਤਿਗੁਰਾਂ ਨੇ ਆਪਣੇ ਕੋਲ ਟਿਕਾ ਲਿਆ। ਅਰਮਾਨਯੋਗ ਸਾਡੇ ਮਹਾਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਜਿਨ੍ਹਾਂ ਦੀ ਇਹ ਰਚਨਾਵਲੀ ਸੁੰਦਰ ਗੁਰਪ੍ਰਤਾਪ ਸੂਰਜ, ਜਿਹੜੇ ਰੋਜ਼ ਮੁੱਦਤਾਂ ਤੋਂ ਲੈ ਕੇ ਸਬਰ ਵਾਲ ਦੀ ਪਾਠ ਕਰਕੇ ਸਾਨੂੰ ਸੁਣਾਉਂਦੇ ਨੇ ਤੇ ਆਪਾਂ ਵਿਚਾਰਦੇ ਹਾਂ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ, ਅੰਮ੍ਰਿਤ ਰਾਏ ਵਰਗੇ 52 ਕਵੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਸਨ, ਔਰ ਸਮੇਂ ਸਮੇਂ ਉਹ ਆਪਣੀ ਕਵਿਤਾ ਰਚਨ ਕਰਕੇ ਗੁਰੂ ਦਰਬਾਰ ਵਿੱਚ ਆ ਕੇ ਸੁਣਾ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਲਿਆ ਕਰਦੇ ਸਨ। ਅੱਜ ਇੱਕ ਹੋਰ ਵਿਸ਼ੇਸ਼ ਘਟਨਾ ਦਾ ਜ਼ਿਕਰ ਮਾਣਯੋਗ ਜੀ ਕਰਨ ਜਾ ਰਹੇ ਨੇ। ਇਤਿਹਾਸ ਪ੍ਰਸਿੱਧ ਇਹ ਘਟਨਾ ਹੈ, ਇਹ ਵਾਕਿਆ ਹੈ, ਇਹ ਕੀ ਹੈ ਆਪਾਂ ਸਾਰੇ ਵਿਚਾਰੀਏ। ਮਾਣਯੋਗ ਭਾਈ ਸਾਹਿਬ ਉਹਨਾਂ ਨੂੰ ਬੇਨਤੀ ਹੈ ਕਿ ਸਾਨੂੰ ਪਿਆਰ ਸਹਿਤ ਪਾਠ ਸਰਵਣ ਕਰਵਾਓ। ਵਿਚਾਰਨ ਤੋਂ ਪਹਿਲਾਂ ਜਿਵੇਂ ਜੁੜੇ ਬੈਠੇ ਹੋ ਸਾਰੇ, ਗੁਰਸਿੱਖ ਮਾਈ ਭਾਈ ਰਸਨਾ ਪਵਿੱਤਰ ਕਰਦਿਆਂ ਹੋਇਆਂ ਬੋਲੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ
ਸਾਹਿਬ
ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ
ਜੀਓ,
ਕਿਉਂ ਪਏ ਇੱਕ ਦਿਨ ਸਤਿਗੁਰ ਸਭਾ ਲਗਾਏ।
ਇੱਕ ਦਿਨ ਸਤਿਗੁਰੂ ਮਹਾਰਾਜ ਨੇ ਸਭਾ ਲਗਾਈ ਹੋਈ, ਦੀਵਾਨ ਸਜਾਇਆ ਹੋਇਆ,
ਬੈਠੇ ਉਤੇ ਮਾਂ ਦੁੱਤ ਪਾਏ,
ਹਜ਼ੂਰ ਆਪ ਆਪਣੇ ਸਿੰਘਾਸਨ ਤੇ ਵਿਰਾਜਮਾਨ ਸ਼ੋਭਨੀਕ ਹੋ ਰਹੇ ਸਨ।
ਇੱਕ ਕਵੀ ਚੱਲ ਕਰ ਤੇ ਆਇਓ,
ਉੱਥੇ ਇੱਕ ਕਵੀ ਚੱਲ ਕੇ ਆਇਆ,
ਨਿਜ ਵਿਦਿਆ ਹੰਕਾਰ ਵਡਾਇਓ।
ਭਾਈ ਸਾਹਿਬ ਕਹਿੰਦੇ ਨੇ ਇਹ ਕਵੀ ਜਿਹੜਾ ਆਇਆ ਹੰਕਾਰ ਦੇ ਨਾਲ ਭਰਪੂਰ, ਜਿਸ ਦੇ ਅੰਦਰ ਬੜਾ ਹੰਕਾਰ ਸੀ। ਹੰਕਾਰ ਕਾਹਦਾ ਸੀ? ਕਵੀਆਂ ਦੇ ਅੰਦਰ ਹੰਕਾਰ ਵਿਦਿਆ ਦਾ। ਔਰ ਹਜ਼ੂਰ ਨੇ ਵਜਨ ਕੀਤਾ ਇੱਕ ਦਫ਼ਾ, ਕਹਿਣ ਲੱਗੇ ਪੜਿਆ ਮੂਰਖ ਆਖੀਐ ਜਿਸ ਲਭ ਲੋਭ ਹੰਕਾਰ। ਅਨਪੜ੍ਹ ਵਿਅਕਤੀ ਹੰਕਾਰੀ ਹੋ ਜਾਏ, ਵਿਦਵਾਨ ਉਸਦਾ ਹੰਕਾਰ ਵਿਦਿਆ ਨਾਲ ਦੂਰ ਕਰਦਾ ਹੈ, ਗਿਆਨ ਦੇ ਨਾਲ ਦੂਰ ਕਰਦਾ ਹੈ। ਗਿਆਨਵਾਨ ਨੂੰ ਹੰਕਾਰ ਹੋ ਜਾਏ, ਗਿਆਨਵਾਨ ਨੂੰ ਗਿਆਨ ਦਾ ਹੰਕਾਰ ਹੋ ਜਾਏ, ਫਿਰ ਉਸਦਾ ਹੰਕਾਰ ਕਾਹਦੇ ਨਾਲ ਦੂਰ ਕੀਤਾ ਜਾ ਸਕਦਾ ਹੈ? ਔਰ ਅਕਸਰ ਹੋਇਆ ਕਰਦਾ ਹੈ ਕਿ ਦੂਜਿਆਂ ਦੇ ਬਾਬਤ ਹੰਕਾਰ ਹੋ ਸਕਦਾ ਹੈ, ਲੇਕਿਨ ਜਦੋਂ ਗਿਆਨ ਦੇ ਬਾਬਤ ਕਿਸੇ ਗਿਆਨੀ ਨੂੰ ਹੰਕਾਰ ਹੋ ਜਾਏ, ਪੰਡਿਤ ਨੂੰ ਹੰਕਾਰ ਹੋ ਜਾਏ, ਉਹਨੂੰ ਪਤਾ ਨਹੀਂ ਲੱਗਦਾ ਕਿ ਮੈਂ ਗਿਆਨ ਦਾ ਹੰਕਾਰੀ ਹੋ ਗਿਆ। ਐਸਾ ਇਹ ਸੱਜਣ ਸੀ। ਫਿਰ ਜੀ ਹਾਂਜੀ,
ਕੀਨ ਸਵਈਆ ਅਰਥ ਛਪਾਇਓ,
ਇਸ ਨੇ ਇੱਕ ਸਵਈਆ ਰਚਨ ਕੀਤਾ ਸੀ ਜਿਹੜਾ ਬੜਾ ਭਾਵ ਪੂਰਕ ਸੀ।
ਅਬਲਾਕਤ ਗੁਰ ਤੇ ਪਰਖਾਇਓ,
ਇੱਛਾ ਕੀ ਰੱਖਦਾ ਸੀ? ਇੱਛਾ ਇਹ ਰੱਖਦਾ ਸੀ ਕਿ ਜਿਹੜਾ ਸਵਈਆ ਮੈਂ ਰਚਨ ਕੀਤਾ ਹੈ, ਕਿ ਇਸ ਸਵਈਏ ਦੇ ਅਰਥ ਉਹ ਗੁਰੂ ਜਿਨ੍ਹਾਂ ਨੂੰ ਸਮੇਂ ਦੇ ਬੜੇ ਵਿਦਵਾਨ ਆਖਿਆ ਜਾਂਦਾ ਹੈ, ਪਰਮੰਗ ਫਹੀਮੈ, ਫਹੀਮ ਕਹਿੰਦੇ ਨੇ ਅਕਲ ਵਾਲਾ ਵਿਦਵਾਨ, ਪਰਮੰਗ ਮੈਨਾ ਬਹੁਤ ਜ਼ਿਆਦਾ, ਜਿਨ੍ਹਾਂ ਦੀ ਐਸੀ ਰਚਨਾ ਰਚੀ ਹੋਈ ਹੈ, ਜਾਪ ਸਾਹਿਬ ਇਤਿਹਾਸ ਪਵਿੱਤਰ ਬਾਣੀਆਂ ਰਚਨਾਵਾਂ, कि ऐसा गुरु गोविंद सिंह मेरे इस सवैये दे अर्थ भी कर सकता है। वाहिगुरु जी। हाँ जी,
हाथ बंद कर बंधन ठाने
आया ते हाथ जोड़ के इसने नमस्कार की थी।
बैठ प्रभु के निकट बखाने
सतगुरां दे कोल बैठ के आख्या
देश देश में रावर कीरत।
हे सतगुरु जी, देशां देशांतरां दे विच आप जी दी वड़ियाई, आप जी दी कीर्ति
जिस जिस ते सुनियत बिस्तीरत,
दिन रात जिस नाल भी जिक्र हुंदा है ओ तुहाडियां वड़ियाईयां करदा है।
सब विद्या के गुनी बखाने
सारे आके तुहाडियां वड़ियाईयां करदे ने।
सबके रहे सभा तुमरी सन्माने
सारे तुहाडी सभा विच आके सन्मानित हुंदे ने।
छंद रचे लख रहे तीर
लखों रहे तीर लखां ही ऐसे सज्जन जिड़े ने छंदा दी रचना करदे हन।
परखो सब को गुनी गहीर
सतगुरु महाराज तुसी सारिया दी विद्या नू परखदे हो। आप जी महान विद्वान सारिया दी विद्या दे बाबत जानदे हो जी।
एक सवैया रचियो नवीना
कहन लगा पातशाह मैं भी ना एक नवा नवा सवैया रचन कीता है, मैं बनाया है तैयार कीता है।
अर्थ अजायब शुभ सर दीना
इस सवैये दे विच ना मैं बड़े कमाल दे अर्थ रखे ने। हे जी हां जी,
सभा मैं आपकी मैंने ऐसा जहर के अर्थ को जैसा
सभा आपकी मैं न ऐसा मैं इउं प्रतीत करदा है गुरु पातशाह तुहाडी सारी सभा दे विच ऐसा कोई मैनू नजर नहीं आ रहा जाहर करे अर्थ को जैसा। जैसे अर्थ मैं इस सवैये विच रचे ने उन्हां अर्थां नूं इस तुहाडी सारी कवियां दी सभा दे विचों कोई उस दे अर्थ कर सकदा होवे समझ सकदा होवे मैनू ऐसा जापता नहीं कोई जी।
सुन हंकार समेत उबाचा
माणयोग भाई साहब संतोख सिंह लिखते ने संगत जीओ जिस वेले इस सज्जन ने विद्वान सज्जन ने इस प्रकार दे हंकार भरपूर वचन कीते और इउं ना हुण विद्वान बंदे कोल विद्या हुंदी है इसलिए उन्हूं किसे नूं अपमानित करन दा भी वल आउंदा हुंदा है। एक ढंग दे नाल सारे विद्वानां नूं अपमान करन दा उसने यतन कीता कि जिहड़ा सवैया मैं बनाया है तुहाडी सारी सभा विच ऐसा कोई नहीं विद्वान एक भी जिहड़ा मेरे बनाए हुए सवैये दे अर्थ कर सके। हंकार वाली जिस वेले गल कीती ना ते सतगुरु जी ने
बोले पातशाह गुर साचा
सच्चा पातशाह महाराज गुरु गोविंद सिंह साहब बोलिया
निज मत करके कीनस जथा।
सतगुरु कहने लगे प्यारियो जिवें तुसा ने ना बड़ा ध्यान लगा के ये सवैया तैयार कीता है
सभा मझारियो चारो तथा
ते तुसी सभा दे विच आके बैठे हो सुनाउण वास्ते परखण वास्ते ते तुसी आयो करो हां सारी सभा दे विच ये सवैया सुनाओ।
जिस प्रकार करके कवि ले आयो
जिस तरह करके तुसी ले आंदा है
श्री सतगुर को तवै सुनायो
सुनाओ ते वचन सुन के ए कवि सजन उठिया ते बड़ी बुलंद आवाज दे विच इसने ए सवैया पढ़ के सुना दिता।
सभा विखै सब हो सुन लेयो
सारिया ने जितने भी बैठे सन सतसंगी जितने भी विद्वान बैठे सन सारिया ने ए सवैया सुनिया।
सो मैं एठा पट लिख देओ
माणयोग भाई साहब जी भाई संतोख सिंह जी बड़ी निष्ठा वाले बड़े प्यार वाले और महान विद्वान 1844 दे विच ए ग्रंथ संपूर्ण होया है। किन्ने साल हो गए तुसी हिसाब लगा लो बीते समय दे विच ਭਾਈ ਸਾਹਿਬ ਜੀ ਤੋਂ ਬਾਅਦ ਸਾਡੇ ਵਿੱਚ ਅਜੇ ਕੋਈ ਦੂਜਾ ਵਿਦਵਾਨ ਨਹੀਂ ਆਇਆ ਕਵੀ ਜਿਸ ਦੀ ਰਚਨਾ ਦੀ ਗੁਰੂ ਦਰਬਾਰ ਦੇ ਵਿੱਚ ਕਥਾ ਕੀਤੀ ਜਾ ਸਕੇ। ਭਾਈ ਸਾਹਿਬ ਜੀ ਕੇਵਲ ਮਹਾਨ ਕਵੀ ਹੀ ਨਹੀਂ, ਉਹ ਮਹਾਨ ਗੁਰੂ ਕੇ ਸਿੱਖ ਵੀ ਨੇ। ਬੜੀ ਸ਼ਰਧਾ ਸੀ ਜਿਨ੍ਹਾਂ ਦੇ ਅੰਦਰ, ਬੜੀ ਭਾਵਨਾ ਸੀ। ਸਤਾਰਯੁਗ ਜੀ ਕਹਿੰਦੇ ਨੇ, ਸੰਗਤ ਜੀ ਜਿਸ ਤਰ੍ਹਾਂ ਇਸ ਵਿਦਵਾਨ ਨੇ ਜੋ ਜਿਵੇਂ ਸਵਈਆ ਸੁਣਾਇਆ, ਉਹ ਸਵਈਆ ਮੈਨੂੰ ਪ੍ਰਾਪਤ ਹੋਇਆ, ਉਹ ਸਵਈਆ ਤੁਹਾਨੂੰ ਮੈਂ ਇੱਥੇ ਲਿਖ ਦਿੱਤਾ, ਤੁਸੀਂ ਪੜ੍ਹ ਲਓ। ਚੇਤੇ ਰੱਖਣ ਵਾਲੀ ਗੱਲ ਹੈ, ਅੱਗੇ ਜਾ ਕੇ ਆਪਾਂ ਹੋਰ ਸੁਣਾਂਗੇ। ਜਦੋਂ ਸਤਿਗੁਰੂ ਮਹਾਰਾਜ ਮਾਲਵੇ ਵਿੱਚ ਜਾਂਦੇ ਨੇ, ਲੱਖੀ ਜੰਗਲ ਵਿੱਚ, ਉੱਥੇ ਵੀ ਕਵੀਆਂ ਦੀ ਸਭਾ ਲੱਗਦੀ ਹੈ, ਸਤਿਗੁਰਾਂ ਦੇ ਕਵੀਆਂ ਦੀ, ਜਿਹੜੇ ਵਿਛੜੇ ਹੁੰਦੇ ਨੇ ਉੱਥੇ ਆਉਂਦੇ ਨੇ। ਉਹਨਾਂ ਨੇ ਜਿਹੜੇ ਛੋਟੀਆਂ ਛੋਟੀਆਂ ਕਾਵ ਰਚਨਾਵਾਂ ਆਖੀਆਂ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ, ਹੋਰ ਵਿਦਵਾਨਾਂ ਨੇ, ਉਹ ਜਿਹੜੇ ਕਾਵ ਟੋਟੇ ਨੇ ਉਹ ਵੀ ਸਾਂਭ ਕੇ ਰੱਖੇ ਨੇ। ਆਏ ਸਨ ਭਾਈ ਸੰਤੋਖ ਸਿੰਘ ਜੀ ਹੋਰਾਂ ਦੇ ਰਾਹੀਂ ਸਾਡੇ ਪਾਸ, ਔਰ ਅੱਜ ਵੀ ਇਹ ਅਹੰਕਾਰੀ ਸੱਜਣ, ਵਿਦਵਾਨ ਸੱਜਣ, ਜਦੋਂ ਇਸ ਨੇ ਇਹ ਸਵਈਆ ਆਖਿਆ, ਇਹ ਭਾਈ ਸਾਹਿਬ ਜੀ ਸਾਨੂੰ ਲਿਖ ਕੇ ਦੱਸਦੇ ਪਏ ਨੇ। ਹਾਂਜੀ, ਮੈਂ ਬੇਨਤੀ ਕਰਦਾ, ਸਾਨੂੰ ਸ਼ਰਵਣ ਕਰਵਾਓ ਜੀ।
ਸਵਈਆ ਨਵ ਸਾਥ ਤੀਏ, ਨਵ ਸਾਥ ਕੀਏ।
ਮੈਂ ਅਰਥ ਕਰੀ ਜਾਵਾਂ ਨਾਲ ਨਾਲ, ਸੌਖਾ ਹੋਵੇਗਾ, ਮੁੜ ਕੇ ਦੁਹਰਾਇਆ ਜਾਵੇਗਾ ਜਿਸ ਵੇਲੇ ਤੇ ਆਪ ਜੀ ਨੂੰ ਜ਼ਿਹਨ ਨਿਸ਼ਚੈ ਹੋ ਜਾਵੇਗਾ। ਵਚਨ ਹੋਇਆ ਨਵ ਸਾਥ ਤੀਏ, ਤੀਏ ਮੈਨੂੰ ਤੀ ਇਸਤਰੀ, ਨਵ ਸਾਥ ਮੈਨੂੰ ਨਵ ਤੇ ਸੱਤ, ਨੌ ਤੇ ਸੱਤ, ਸੋਲਾਂ, ਸੋਲਾਂ ਵਰਿਆਂ ਦੀ ਇਸਤਰੀ। ਨਵ ਸਾਥ ਕੀਏ, ਕੀਏ ਸੰਕੇਤ ਕੀਤਾ, ਉਸਨੇ ਸੋਲਾਂ ਸ਼ਿੰਗਾਰ ਕੀਤੇ ਅਤੇ ਜੀ
ਨਵ ਸਾਥ ਪੀਏ,
ਉਸ ਦਾ ਪਤੀ ਵੀ ਸੋਲਾਂ ਵਰਿਆਂ ਦਾ ਸੀ।
ਨਵ ਸਾਥ ਪਿਆਏ,
ਸੋਲਾਂ ਮਹੀਨਿਆਂ ਤੋਂ ਬਾਅਦ ਪ੍ਰਦੇਸ਼ ਤੋਂ ਵਾਪਸ ਆਇਆ ਜੀ।
ਨਵ ਸਾਥ ਰਚੇ,
ਇਹਨਾਂ ਨੇ ਰਲ ਕੇ ਬੈਠਿਆਂ ਖੇਡਣ ਵਾਸਤੇ, ਮਨ ਪਰਚਾਵੇ ਵਾਸਤੇ। ਉਹਨਾਂ ਸਮੇਂ 'ਚ ਚੌਪੜ ਦੀ ਖੇਡ ਹੁੰਦੀ ਸੀ ਅਕਸਰ, ਜਿਹਨੂੰ ਸ਼ਤਰੰਜ ਵੀ ਆਖਿਆ ਜਾਂਦਾ ਸੀ, ਚੌਪੜ ਵੀ ਆਖਿਆ ਜਾਂਦਾ ਸੀ। ਸੋਲਾਂ ਘਰਾਂ ਵਾਲੀ ਉਹ ਚੌਪੜ ਖੇਡਣ ਲੱਗੇ ਦੋਏ ਜਣੇ, ਨਵਸਾਤ ਰਚੇ ਅਤੇ ਨਵਸਾਤ ਵਧੇ। ਵਧੇ ਮੈਨਾ ਹੁੰਦਾ ਹੈ ਨਿਸ਼ਚਿਤ ਕੀਤੇ, ਜਿਵੇਂ ਆਖੇ ਸੋਲੀਆ ਦਾ ਖੇਲਣਾ, ਕਈ ਪ੍ਰਕਾਰ ਦੇ ਦਾ ਖੇਲੇ ਜਾਂਦੇ ਨੇ, ਵਰਤੇ ਜਾਂਦੇ ਨੇ, ਇਹ ਸੋਲੀਆ ਦਾ ਹੈ ਜੀ। ਅੱਗੇ
ਨਵਸਾਤ ਪੀਆ ਪੈ ਦਾਇਕ ਪਾਏ,
ਹੋਇਆ ਕੀ ਕਿ ਉਹ ਜਿਹੜਾ ਸੋਲਾਂ ਵਰਿਆਂ ਦਾ ਪਤੀ ਸੀ, ਦਾਇਕ ਪਾਏ, ਉਹ ਸਫਲ ਹੋ ਗਿਆ, ਉਹਨੇ ਦਾ ਜਿੱਤ ਲਿਆ ਜੀ।
ਜੀਤ ਕਲਾ ਨਵ ਸਾਤਨ ਕੀ,
ਜੀਤ ਕਲਾ ਨਵ ਸਾਤਨ ਕੀ, ਸੋਲਾਂ ਵਰਿਆਂ ਦੇ ਨੇ ਇਹ ਸੋਲਾਂ ਸੋਲੀਆਂ ਜਿਹੜਾ ਦਾ ਸੀ, ਜਿਸ ਵੇਲੇ ਜਿੱਤ ਲਿਆ ਨਾ ਪੀਆ ਨੇ, ਪਤੀ ਨੇ, ਹਾਂਜੀ,
ਨਵ ਸਾਤਨ ਕੇ ਮੁਖ ਅੰਬਰ ਛਾਏ,
ਨਵ ਸਾਤਨ ਕੇ ਮੁਖ ਅੰਚਰ ਛਾਏ, ਅੰਚਰ ਅੰਚਰ ਮੈਂ ਆਉਂਦਾ ਪੱਲਾ। ਜਿਸ ਵੇਲੇ ਪਤੀ ਨੇ ਇਹ ਸੋਲੀਆ ਦਾਵ ਜਿੱਤ ਲਿਆਣਾ, ਤੇ ਇਸਤਰੀ ਜਿਹੜੀ ਪਤਨੀ ਉਸਦੀ ਸੋਲਾਂ ਵਰਿਆਂ ਦੀ ਸੀ, ਉਹਨੇ ਸ਼ਰਮ ਦੇ ਨਾਲ ਨਾ ਆਪਣੇ ਮੂੰਹ ਤੇ ਪੱਲਾ ਲੈ ਲਿਆ, ਓਹਲਾ ਕਰ ਲਿਆ। ਜਿਸ ਵੇਲੇ ਉਹਨੇ ਪੱਲਾ ਲਿਆ ਤੇ ਇਹ ਕਵੀ ਕਹਿੰਦੇ ਨੇ, ਅਯੋਂ ਲੱਗਾ ਕਿਵੇਂ ਭਲਾ,
ਮਾਨੋ ਮੇਘ ਕੇ ਮੰਡਲ ਮੈਂ,
ਮਾਨੋ ਜਿਵੇਂ ਬਹੁਤ ਸਾਰੇ ਬੱਦਲਾਂ ਦੇ ਵਿੱਚ
ਕਵੀ ਚੰਦਨ ਚੰਦ ਕਲੇਵਰ ਛਾਏ,
ਉਹਨਾਂ ਬੱਦਲਾਂ ਦੇ ਵਿੱਚ ਜਿਵੇਂ ਚੰਦਰਮਾ ਛਿਪ ਗਿਆ ਹੋਵੇ। ਔਰ ਇਹ ਰਚਨ ਕਰਨ ਵਾਲਾ ਹੈ ਚੰਦਨ ਕਵੀ, ਇੱਥੇ ਸਪਸ਼ਟ ਹੋ ਜਾਂਦਾ ਇਤਿਹਾਸਕ ਬਚਨ ਸਨ। ਨਵਸਾਤ ਪੀਏ, ਨਵਸਾਤ ਕੀਏ, ਨਵਸਾਤ ਪੀਏ, ਨਵਸਾਤ ਪਿਆਏ, ਨਵਸਾਤ ਰਚੇ, ਨਵਸਾਤ ਵਧੇ, ਨਵਸਾਤ ਪੀਆ ਪਹਿਦਾਇਕ ਪਾਏ, ਜੀਤ ਕਲਾ ਨਵਸਾਤਨ ਕੀ, ਨਵਸਾਤਨ ਕੇ ਮੁਖ ਅੰਚਰ ਛਾਏ, ਮਾਨੋ ਮੇਘ ਕੇ ਮੰਡਲ ਮੈਂ ਕਵੀ ਚੰਦਨ ਚੰਦ ਕਲੇਵਰ ਛਾਏ। ਹੁਣ ਵਾਰ ਵਾਰ ਨਵਸਾਤ 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 ਆਇਆ, ਆਪਾਂ ਤਾਂ ਅਰਥ ਕਰ ਲੈਣਾ, ਕਿਉਂਕਿ ਮੈਂ ਪੜ੍ਹੇ ਹੋਏ ਸਨ, ਵਿਚਾਰੇ ਹੋਏ ਸਨ, ਮੇਰੇ ਯਾਦ ਕੀਤੇ ਸਨ, ਆਪਾਂ ਕਰ ਲੈ ਸ਼ਾਇਦ ਨਾਲ। ਲੇਕਿਨ ਫਸਟ ਟਾਈਮ ਜਦੋਂ ਕੋਈ ਸੁਣਦਾ ਹੈ ਇਹ ਗੱਲ ਨੂੰ, ਨਫੇੜਨਾ ਬੜਾ ਔਖਾ ਹੁੰਦਾ ਹੈ। ਇਹ ਵਾਰ ਵਾਰ ਸੋਲਾਂ 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 ਕੀ ਕੀਤਾ ਜਾ ਰਿਹਾ ਹੈ, ਇਹਨੂੰ ਸ਼ਬਦ ਅਲੰਕਾਰ ਕਹਿ ਲੈਂਦੇ ਨੇ। ਇਹ ਸ਼ਬਦ ਇੱਕੋ ਹੀ ਵਰਤਿਆ ਗਿਆ ਲੇਕਿਨ ਐਵਰੀ ਟਾਈਮ ਉਹਦਾ ਅਰਥ ਵੱਖਰਾ ਵੱਖਰਾ ਹੈ, ਐਵਰੀ ਟਾਈਮ। ਇਸੇ ਗੱਲ ਦਾ ਇਸਨੂੰ ਮਾਣ ਸੀ ਕਿ ਮੈਂ ਸੋਲਾਂ 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 ਮੈਂ ਵਾਰ ਵਾਰ ਵਰਤੋਂ ਕੀਤੀ ਹੈ। ਗੁਰੂ ਕਲਗੀਧਰ ਸਾਹਿਬ ਦੀ ਸਭਾ ਦੇ ਵਿੱਚ ਐਸਾ ਕੋਈ ਵਿਦਵਾਨ ਨਹੀਂ ਹੈਗਾ ਮੇਰੇ ਇਸ ਸੋਲਾਂ ਸੋਲਾਂ ਦੇ ਵੱਖਰੇ ਵੱਖਰੇ ਅਰਥ ਕਰਦੇ ਨੇ। ਇਹ ਉਸਨੂੰ ਮਾਣ ਸੀ। ਔਰ ਜਿਸ ਵੇਲੇ ਇਹਨੇ ਪੜ੍ਹ ਕੇ ਸੁਣਾਇਆ ਫਿਰ ਜੀ ਹਾਂਜੀ
ਜੋ ਪਈ ਸ਼੍ਰੀ ਕਲਗੀਧਰ ਸੁਣ ਮੁਸਕਾਏ
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮੈਂ ਤਾਂ ਇਹ ਮਹਿਸੂਸ ਕਰਦਾ ਐਸੇ ਲੋਕ ਵੀ ਨਾ ਬੜੇ ਭਾਗਸ਼ੀਲ ਸਨ, ਬਹੁਤ ਭਾਗਸ਼ੀਲ ਸਨ, ਭਾਗਾਂ ਵਾਲੇ ਸਨ, ਜਿਨ੍ਹਾਂ ਨੂੰ ਭਾਗਾਂ ਵਾਲਿਆਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਆਪਣੀ ਭੁੱਲ ਦਾ ਅਹਿਸਾਸ ਹੋ ਜਾਂਦਾ ਹੈ, ਜਿਨ੍ਹਾਂ ਦੇ ਜੀਵਨ ਵਿੱਚੋਂ ਭੁੱਲ ਨਿਕਲ ਜਾਂਦੀ ਹੈ ਤੇ ਸਦਾ ਲਈ ਗੁਰੂ ਕਲਗੀਧਰ ਸਾਹਿਬ ਦੇ ਚਰਨਾਂ ਦੇ ਭੌਰੇ ਬਣ ਜਾਂਦੇ ਨੇ। ਔਰ ਭਾਗਸ਼ੀਲ ਨਹੀਂ, ਕਿਤਨਾ ਅਰਸਾ ਹੋ ਗਿਆ, ਤਕਰੀਬਨ ਅਸੀਂ ਕਹਿ ਲਈਏ ਕਿ 325 ਵਰ੍ਹਾ ਹੋ ਗਿਆ ਤੇ ਸਿੱਖ ਇਤਿਹਾਸ ਦੇ ਪਾਤਰ ਬਣੇ ਨੇ। ਅਸੀਂ ਗੁਰੂ ਕਲਗੀਧਰ ਸਾਹਿਬ ਜੀ ਦੇ ਗੁਣ ਗਾਉਂਦਿਆਂ ਚੰਦਰ ਕਵੀ ਵੀ ਯਾਦ ਪੈ ਕਰਦੇ ਹਾਂ। ਭਾਗਸ਼ੀਲ ਨਹੀਂ ਹੈ। ਹੁਣ ਦੇਖਣਾ ਸਤਿਗੁਰੂ ਮਹਾਰਾਜ ਨਾ ਐਸੇ ਸੱਜਣਾਂ ਦੇ ਭਰਮ ਕਿਵੇਂ ਦੂਰ ਕਰਦੇ ਨੇ। ਔਰ ਅਗਲੀ ਗੱਲ ਧਿਆਨ ਰੱਖਣੀ ਕਿ ਸਤਿਗੁਰਾਂ ਦੀ ਸਭਾ ਦੇ ਵਿੱਚ ਕਿਤਨੇ ਕਿਤਨੇ ਬੁੱਧੀਮਾਨ ਸਿੱਖ ਬੈਠਿਆ ਕਰਦੇ ਸਨ, ਕਿਤਨੇ ਕਿਤਨੇ। ਦੋ, ਤੀਸਰੀ ਗੱਲ ਧਿਆਨ ਰੱਖਣੀ ਕਿ ਇੰਨੇ ਇੰਨੇ ਬੁੱਧੀਮਾਨ ਸਿੱਖ ਹੋ ਕੇ ਤੇ ਕਿਤਨੇ ਨਿਰਮਾਣ ਹੋ ਕੇ ਵਿਚਰਿਆ ਕਰਦੇ ਸਨ, ਕਿੰਨੀ ਸੇਵਾ ਭਾਵਨਾ ਵਾਲੇ ਹੋਇਆ ਕਰਦੇ ਸਨ। ਇਹ ਤਿੰਨ ਗੱਲਾਂ ਨਾ ਸਪਸ਼ਟ ਹੁੰਦੀਆਂ ਨੇ ਅੱਜ। ਸੁਣ ਕਲਗੀਧਰ ਜੀ, ਸ੍ਰੀ ਕਲਗੀਧਰ ਸੁਣ ਮੁਸਕਾਏ। ਮਹਾਰਾਜ ਸੱਚੇ ਪਾਤਸ਼ਾਹ ਨੇ ਜਿਸ ਵੇਲੇ ਸੁਣਿਆ ਤੇ ਆਪ ਜੀ ਮੁਸਕਰਾ ਪਏ।
ਚੰਦਨ ਕੋ ਗਰਬ ਗਵਾਏ,
ਇਹ ਕਹਿ ਕੇ ਚੰਦਨ ਦਾ ਹੰਕਾਰ ਤੋੜਿਆ। ਕੀ ਕਹਿ ਕੇ ਜੀ?
ਇਸ ਜੈਸਨ ਕੇ ਅਰਥ ਵਿਚਾਰਨ ਹਮਰੇ ਕਾਈ ਕਰੇ ਉਚਾਰਨ।
ਇਨ ਜੈਸਨ ਕੇ ਅਰਥ ਵਿਚਾਰਨ ਕੀ ਕਹਿ ਕੇ ਹੰਕਾਰ ਤੋੜਿਆ। ਜਿਹਨੂੰ ਕਹਿੰਦੇ ਨਾ ਵਦਾਨ, ਵਦਾਨ ਮਾਰ ਕੇ ਤੋੜ ਦੇਣਾ ਸਭ ਕੁਛ। ਚੰਦਨ ਕਹਿੰਦਾ ਹੈ ਤੁਹਾਡੀ ਸਭਾ ਵਿੱਚ ਵਿਦਵਾਨ ਹੀ ਕੋਈ ਨਹੀਂ ਜਿਹੜਾ ਮੇਰੇ ਸਵਈਏ ਦੇ ਅਰਥ ਕਰ ਦੇਵੇ। ਸਤਿਗੁਰੂ ਕਹਿਣ ਲੱਗੇ, ਓਏ ਚੰਦਨ, ਓਏ ਭਲਿਆ, ਤੂੰ ਕਹਿੰਦਾ ਤੁਹਾਡੀ ਸਭਾ ਵਿੱਚ ਐਸਾ ਕੋਈ ਵਿਦਵਾਨ ਨਹੀਂ ਜਿਹੜਾ ਅਰਥ ਕਰ ਸਕੇ। ਇਨ ਜੈਸਨ ਕੇ ਅਰਥ ਵਿਚਾਰਨ ਹਮਰੇ ਕਾਈ ਕਰਤੇ ਉਚਾਰਨ। ਇਹ ਉਹਦੇ ਸਵਈਆਂ ਦੇ ਅਰਥ ਤਾਂ ਸਾਡੇ ਕਾਈ ਜਿਹੜੇ ਨੇ ਉਹ ਕਰਦੇ ਫਿਰਦੇ ਨੇ। ਤੁਸੀਂ ਵਿਦਵਾਨਾਂ ਦੀ ਗੱਲ ਕਰਦੇ ਹੋ। ਹਮਰੇ ਕਾਈ ਕਰਤੇ ਉਚਾਰਨ, ਮਿਲ ਕਰ ਕਾਈ ਕਰਤੇ ਉਚਾਰਨ ਜੀ।
ਇਹ ਕਵਲ ਇਹ ਲਾਇਕ ਕਵੀਆਂ ਕੇ ਨਾਏ।
ਉਹ ਕਹਿੰਦਾ ਹੈ ਬਈ ਤੁਹਾਡੇ ਕਵੀਆਂ ਨੂੰ ਇਹਦੇ ਅਰਥ ਨਹੀਂ ਆਉਂਦੇ, ਆਉਣੇ ਚਾਹੀਦੇ ਹੀ ਨਹੀਂ। ਕਿਉਂ ਨਹੀਂ ਆਉਣੇ ਚਾਹੀਦੇ? ਕਿਉਂਕਿ ਇਹ ਲਾਇਕ ਕਵੀਆਂ ਕੇ ਨਾਹੀ। ਅਜਿਹੀਆਂ ਰਚਨਾਵਾਂ ਸਾਡੇ ਕਵੀਆਂ ਦੇ ਤਾਂ ਵਿਚਾਰਨ ਦੇ ਯੋਗ ਹੀ ਨਹੀਂ ਹੈਗੀਆਂ।
ਮਿਲ ਆਪਸ ਮੈਂ ਕਰਤੇ ਘਾਏ,
ਇਹਦੀਆਂ ਗੱਲਾਂ ਤਾਂ ਸਾਡੇ ਘਾਈ ਆਪਸ ਵਿੱਚ ਕਰਦੇ ਫਿਰਦੇ ਨੇ।
ਛੰਦ ਸਭਾ ਹਮਰੀ ਮੈਂ ਸਰਸਤ,
ਛੰਦ ਸਭਾ ਹਮਰੀ ਮੈਂ ਸਰਸਤ। ਸਾਡੀ ਸਭਾ ਦੇ ਵਿੱਚ ਤਾਂ ਬਹੁਤ ਸੁੰਦਰ ਰਚਨਾਵਾਂ ਦੇ ਜਿਹੜੇ ਛੰਦ ਨੇ ਨਾ, ਉਹਨਾਂ ਦੀ ਰਚਨਾ ਕੀਤੀ ਜਾਂਦੀ ਹੈ।
ਜਿਨਕੇ ਪਾਠ ਕਰੇ ਰਸ ਬਰਸਤ,
ਔਰ ਜਿਹਨਾਂ ਛੰਦਾਂ ਦਾ ਪਾਠ ਕੀਤਿਆਂ ਹੋਇਆ ਰਸ ਵਸਦਾ ਰਸ। ਓਏ ਭਲਿਓ, ਤੁਸੀਂ ਗੁਰੂ ਕੀ ਸਭਾ ਵਿੱਚ ਆ ਕੇ ਛੰਦ ਸੁਣਾਉਣਾ ਸੀ ਤੇ ਕੋਈ ਅੱਛਾ ਜਿਹਾ ਛੰਦ ਸੁਣਾਉਂਦੇ ਨਾ, ਰਚਨਾ ਕਰਕੇ ਲਿਆਉਂਦੇ। ਇਹ ਕੀ ਗੱਲ ਹੋਈ? ਨਵਸਾਧ ਤੀਏ, ਨਵਸਾਧ ਕੀਏ, ਨਵਸਾਧ ਪੀਏ, ਨਵਸਾਧ ਪੇ ਆਏ। ਅਜਿਹੀ ਰਚਨਾ ਦੇ ਵਿੱਚੋਂ ਕੀ ਨਿਕਲਦਾ ਹੈ ਸਵਾਏ ਆਪਣੀ ਕਲਾ ਦਾ ਪ੍ਰਗਟਾਵ ਕਰਨਾ ਵੀ ਮੈਂ ਵਾਰ ਵਾਰ ਸੋਲਾਂ ਸੋਲਾਂ ਵਰਤਿਆ। ਨਤੀਜਾ ਕੀ ਨਿਕਲਦਾ ਹੈ ਸਵਾਏ ਥੋੜੇ ਜਿਹੇ ਸ਼ਿੰਗਾਰ ਰਸ ਤੋਂ ਵੱਧ ਕੀ ਹੈ? ਪਰ ਗੁਰੂ ਸਾਹਿਬ ਜੀ ਦੀ ਸਭਾ ਦੇ ਵਿੱਚ ਜਿਹੜੇ ਕਵੀ ਨੇ ਉਹ ਐਸੇ ਐਸੇ ਬਚਨ ਕਰਦੇ ਨੇ ਜਿਨ੍ਹਾਂ ਬਚਨਾਂ ਦੇ ਵਿੱਚ ਉਹਨਾਂ ਰਸ ਟੱਪਦਾ ਹੈ, ਰਸ ਭਗਤੀ ਦਾ ਰਸ। गुरु प्यार का रस है, वीरता का रस है, रस तक देना है जी।
कवियन के हमरे है दात, पद सुनते आनत जब कहात।
जिस वेले साडे काई घा लैण वास्ते जांदे ने ना, साडे काई मिलके इहो जिहा उस वेले बनाउंदे बनाउंदे रहिंदे ने, हसदे खेडदे रहिंदे ने जी।
चंदन कवि गुर के बच सुने।
भाई साहब कहंदे ने हुण जिस वेले महाराज ने मारिया ना बदान हंकार तोड़न वाला, तो याद रखियो जे किसी दे शरीर ते सट लगे ते इन्नी पीड़ा नहीं हुंदी जिन्नी विद्वान दे दिमाग ते सट लगे ते पीड़ा लगती है हुंदी है। जिस वेले होमे नूं बदान वजदा है ना, जिन्नी पीड़ा उस नूं हुंदी है ना, वह दिसदी नहीं बाहर हुंदी, चीख नहीं सकदा हुंदा, पर पीड़ा नूं महसूस हो ही कर सकता है। भाई साहब जी ने लिखिया
बोले तर कर चिरज घने,
फिर ना हैरान होके कहन लगा
एक काई तो ले बुलाए।
हां जी चलो,
जो इसके को दे अर्थ सुनाए।
सतगुरु महाराज तुसी कहंदे हो ए लायक कवियन के नाही मेरे आपस में करते घाई, साडे घाई जड़े ने ओ घा खोदन गए घोड़िया वास्ते लैण वास्ते गए, घोड़िया नूं पाउंदे होए आपस विच इहो जी रचनावां करदे रहिंदे ने। अच्छा फिर जे करदे ही रहिंदे ने ते फिर मैनूं कोई घाई कवि सदो इत्थे जिहड़ा सचमुच मेरे इस सवैये दे अर्थ करदे रहे जी।
जिस ते आवे मोए प्रतीत,
जिस नूं सुन के देख के मैनूं वाकया ही यकीन आ जाए
सबा गुरु की है कवि जीत,
के मैनूं पता लग जावे के वाकया ही उत्तरी भारत विच नहीं सारे भारत विच एक गुरु कलगीधर पातशाह दा दरबार है जिथे विद्वान कवियां दी सभा लगदी है, मैनूं यकीन हो जाए जी।
हेम लष्ट का जुत तय करो, सब सुनता है पठावन करो।
माणियो भाई साहब लिखते ने इस दी ए इच्छा जान के सतगुरां तो थोड़ी वाट ते हेम लष्ट का लैके चांदी दी चोब लैके चोबदार खड़ोता होया सी, उसनू इशारा कीता नेड़े आया जी।
आनो धन्ना सिंह हकार,
सतगुरु कहन लगे भाई प्यारिया जाओ भाई धन्ना सिंह नूं सद ले आओ। केड़ा धन्ना सिंह जी?
इसी छिन कुछ लगे ना बार,
हुणे जाओ ते फौरन लैके आओ, समा ना लगायो जे रुकियो जे ना।
सतगुरु हुक्म मान सो गयो,
सतगुरु दा हुक्म मन के धन्ना सिंह नूं लैण वास्ते ए सेवक जेड़ा चोबदार सी ए प्रेमी चला गया।
धन्ना सिंह संग कह दियो,
पहुंच के धन्ना सिंह नूं आखिया
सुन के तीन सौ बुजन कीना,
सुन के भाई धन्ना सिंह जी ने पुछया
किम सिमरियो मुझको परवीना।
जदों इन्हे आखिया ना भी सतगुरु महाराज तैनू याद करदे ने भाई ते फटाफट आओ, ते धन्ना सिंह कहन लगे महाराज ने मैनू क्यों याद कर लिया, सब ठीक चढ़दी कला है ना, मेनू क्यों याद कर लिया।
चोबदार तब कहो प्रसंग,
भाई ने इस चोबदार ने सारी गल दसी
जिम गुर पन्यो कवि के संग,
सतगुरां ने कवि नूं आखिया सी जिवें कवि ने इच्छा प्रगट कीती सी, चोबदार खड़ोता होया सुनदा सी, इन्हें सारी गल ना भाई धन्ना सिंह होरां नूं दस दिती।
धन्ना सिंह सुजान सब जाने, सफल करी चाहे गुरबाने।
धन्ना सिंह सुजान, धन्ना सिंह बड़े बुद्धिमान सज्जन सन, बहुत बुद्धिमान, बड़े सियाने कवि सन, बहुत सियाने, और इतने महान कवि इतने महान विद्वान होने के नाल नाल वह सतगुरां दे घोड़ियां दे काही भी सन। मैं कई बार प्रतीत करिया करदा महसूस करिया करदा सतगुरु जी कृपा करन साडे विद्वानां नूं इह निम्रता भी सदा बख्शी रखण, जिथे चार अखर किते सानू मिल जांदे ने, सानू लिखने आ जांदे ने, सानू बोलने आ जांदे ने, उस दे नाल नाल ना ਸਾਨੂੰ ਗੁਰੂ ਦਰ ਦੀ ਸੇਵਾ ਕਰਨ ਦਾ ਵੀ ਓਨਾ ਹੀ ਚਾਅ ਚੜਿਆ ਰਹਿੰਦਾ ਹੈ, ਜਿਹੜਾ ਕਿ ਬੜਾ ਘੱਟ ਹੁੰਦਾ ਹੈ, ਬਹੁਤ ਘੱਟ ਹੁੰਦਾ ਹੈ। ਤੁਹਾਨੂੰ ਮੌਕਾ ਬਣੇ ਅੰਮ੍ਰਿਤਸਰ ਦੇ ਕੋਲ ਹੀ ਨੇੜੇ ਹੀ ਇੱਕ ਸਥਾਨ ਹੈ, ਪਿੰਡ ਹੈ, ਮੈਨੂੰ ਇਸ ਵੇਲੇ ਪਿੰਡ ਯਾਦ ਨਹੀਂ, ਮੇਰਾ ਖਿਆਲ ਸੁਰ ਸਿੰਘ ਦੇ ਨੇੜੇ ਹੈ ਪਿੰਡ। ਤੁਹਾਡੇ ਵਿੱਚੋਂ ਕੋਈ ਐਸਾ ਪ੍ਰੇਮੀ ਬੈਠਾ ਵੀ ਜਿਹੜਾ ਜਾਣਦਾ ਹੋਵੇ ਤੇ ਮੈਨੂੰ ਦੱਸਿਓ, ਤੇ ਮੈਨੂੰ ਨਾਂ ਨਹੀਂ ਇਸ ਲਈ ਯਾਦ। ਮੈਨੂੰ ਅਮਰੀਕਾ ਦੇ ਵਿੱਚ ਇੱਕ ਸਟੇਟ ਹੈ ਕੈਲੀਫੋਰਨੀਆ, ਉੱਥੇ ਐਲਸ ਬਰੰਟੇ ਪਹਾੜੀ ਉੱਤੇ ਗੁਰਦੁਆਰਾ ਹੈ, ਉੱਥੇ ਗੁਰਮੁਖ ਪਿਆਰੇ ਪੰਨੂ ਜੀ ਨੇ ਮੈਨੂੰ ਇੱਕ ਟਰੈਕਟ ਦਿੱਤਾ। ਉਹ ਟਰੈਕਟ ਸੀ, ਸ਼ਾਇਦ ਉਹ ਇਸ ਪਿੰਡ ਦੇ ਰਹਿਣ ਵਾਲੇ ਸਨ, ਸ਼ਾਇਦ ਭਾਈ ਧੰਨਾ ਸਿੰਘ ਵੀ ਪੰਨੂ ਸਨ, ਇਹਨਾਂ ਦੀ ਯਾਦ ਵਿੱਚ ਗੁਰਦੁਆਰਾ ਬਣਿਆ। ਔਰ ਗੁਰਦੁਆਰਾ ਬਣਾਇਆ ਗਿਆ ਸੰਤ ਜਰਨੈਲ ਸਿੰਘ ਹੋਰਾਂ ਦੇ ਹੁੰਦਿਆਂ ਅਸਥਾਨ ਬਣਾਇਆ ਗਿਆ। ਔਰ ਭਾਈ ਧੰਨਾ ਸਿੰਘ ਹੋਰਾਂ ਨੂੰ ਇਸ ਘਟਨਾ ਤੋਂ ਬਾਅਦ ਸਤਿਗੁਰਾਂ ਨੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਦਿਆਂ ਹੋਇਆਂ ਕੰਘੇ ਦੀ ਬਖਸ਼ਿਸ਼ ਕੀਤੀ, ਸਰੋਪੇ ਦੀ ਬਖਸ਼ਿਸ਼ ਕੀਤੀ। ਇਹ ਕੰਘਾ ਤੇ ਸਰੋਪਾ ਅਜੇ ਤੱਕ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸੰਭਾਲਿਆ ਹੋਇਆ ਹੈ, ਅੰਮ੍ਰਿਤਸਰ ਦੇ ਕੋਲ ਸੁਰ ਸਿੰਘ ਪਿੰਡ ਦੇ ਕੋਲ, ਝਵਾਲ ਸੁਰ ਸਿੰਘ ਇਸ ਇਲਾਕੇ ਦੇ ਵਿੱਚ ਹੈ। ਮੈਨੂੰ ਹੁਣ ਪਿੰਡ ਦਾ ਨਾਂ ਯਾਦ ਨਹੀਂ ਹੈ। ਭਾਈ ਸਾਹਿਬ ਕਹਿੰਦੇ ਨੇ, ਲਿਖਦੇ ਪਏ ਨੇ ਅੱਜ, ਕਹਿੰਦੇ ਨੇ, ਸੰਗਤ ਜੀਓ, ਇਹ ਧੰਨਾ ਸਿੰਘ ਬੜਾ ਸੁਜਾਨ ਸੱਜਣ ਸੀ, ਬੜਾ ਵਿਦਵਾਨ ਸੱਜਣ ਸੀ, ਇਸ ਵੇਲੇ ਸਤਿਗੁਰਾਂ ਦੇ ਘੋੜੇ ਦੀ ਘਾਹ ਲਈ ਸਾਫ਼ ਕਰਦਾ ਪਿਆ ਸੀ, ਤਿਆਰੀ ਕਰਦਾ ਪਿਆ ਸੀ। ਜਿਸ ਵੇਲੇ ਇਸ ਪ੍ਰੇਮੀ ਸਿੱਖ ਨੇ ਜਾ ਕੇ ਆਖਿਆ, ਚੋਬਦਾਰ ਨੇ ਆਖਿਆ, ਭਾਈ ਧੰਨਾ ਸਿੰਘ ਸਮਝ ਗਿਆ ਕਿ ਸਤਿਗੁਰੂ ਮਹਾਰਾਜ ਮੇਰੇ ਕੋਲੋਂ ਸੇਵਾ ਲੈਣੀ ਚਾਹੁੰਦੇ ਨੇ, ਸਮਝ ਗਿਆ ਸਤਿਗੁਰੂ ਮਹਾਰਾਜ ਮੇਰੇ ਰਾਹੀਂ ਇਸ ਪੰਡਤ ਵਿਦਵਾਨ ਦਾ, ਬ੍ਰਾਹਮਣ ਦਾ ਹੰਕਾਰ ਦੂਰ ਕਰਨਾ ਚਾਹੁੰਦੇ ਨੇ।